ਇੱਥੇ ਆਓ, ਜਿਹੜਾ ਬਿਲ ਲਾਏ ਕਿਉਂ ਸਿਮਰੀ, ਸਿਮਰਿਆ ਨਹੀਂ ਜਾਏ। ਮਹੱਲੇ ਪਹਿਲੇ ਦਾ ਸ਼ਬਦ, ਇਹ ਪਹਿਲਾ ਸ਼ਬਦ ਆ, ਅੱਗਾ ਉਹਦੇ ਨਾਲ ਹੀ ਲਿਖੇ ਆ ਥੱਲੇ ਦਾ ਜਵਾਬ। ਗੁਰੂ ਨਾਨਕ ਕਹਿ ਰਹੇ ਕਿਉਂ ਸਿਮਰੀ, ਸਿਮਰਿਆ ਨਹੀਂ ਜਾਏ। ਬੜਾ ਉੱਚ ਅਵਸਥਾ ਜਪਣਾ, ਇਹ ਸਿਮਰਨਾ, ਭਗਤੀ ਕਰਨੀ ਬੜੀ ਮੁਸ਼ਕਲ ਹੈ। ਕਿਉਂ ਸਿਮਰੀ, ਸਿਮਰਿਆ ਨਹੀਂ ਜਾਏ। ਕਿਉਂ? ਤਪੇ ਹੀ ਆਓ, ਜਿਹੜਾ ਬਿਲ ਲਾਏ, ਮੈਨੂੰ ਸ਼ਾਂਤੀ ਨਹੀਂ ਆ ਰਹੀ, ਮੈਂ ਇੰਨਾ ਜਾਪ ਕਰ ਰਿਹਾ, ਸਭ ਕੁਛ ਕਰ ਰਿਹਾ। ਅਗਲਾ ਸ਼ਬਦ ਲਾਉਂਦੇ ਨਦਰ ਕਰੇ ਤਾਂ ਸਿਮਰਿਆ ਭਾਈ, ਕਦੀ ਨਦਰ ਹੋਏਗੀ, ਪਰ ਉਹਦੀ ਨਜ਼ਰ ਨਾਲ ਤੂੰ ਫਿਰ ਤੇਰਾ ਕੀ ਹੋਏਗਾ, ਤੂੰ ਫਿਰ ਤੇਰਾ ਜੀੜਾ ਨਹੀਂ ਤਪਲਾਏਗਾ। ਆ ਚੌਥੀ ਤੋਂ ਕੇ ਲਾਈ ਵੀ ਜਦੋਂ ਹਿਰਦੇ ਚ ਆ ਗਿਆ, ਮਨ ਤਨ ਸੀਤਲ, ਮਨ ਤਨ ਸੀਤਲ, ਸੇਵਾ ਤੇ ਨਾਮੇ ਲਾਗਾ, ਜਿਸ ਕੋ ਮਿਲਿਆ ਜਿਸ ਮਸਤ ਕੇ ਭਾਗਾ, ਤਿਸ ਕੈ ਹਿਰਦੇ ਰਵਿਆ ਸੋਏ, ਮਨ ਤਨ ਸੀਤਲ ਨਹਿ ਚਲ, ਫਿਰ ਨੀ ਪਾਇਆ ਮਨ, ਮਨ ਤਨ ਸੀਤਲ ਨਹਿ ਚਲ ਹੋਏ, ਇਹ ਕਾਹਦੇ ਨਾ ਹੋਣਾ ਐਸਾ। ਗਾਉਣ ਵਜਾਉਣ ਚ ਨਾ ਰਹੀ, ਨਾਮ ਜਪਣ ਦੀ ਕਰ, ਉਹਦੇ ਨਾਲ ਤੇਰਾ ਸਭ ਕੁਛ ਹੋਣਾ ਹੈ। ਇਹੋ ਹੀ ਹੈ ਕੱਲ ਦੇ ਸ਼ਬਦ ਚੌਂਕੀ ਦੀ ਤੁਕ। ਛੁਡਾਏ ਲੀਓ ਮਹਾਂਬਲੀ ਤੇ ਆਪਣੇ ਚਰਨ ਭਾਈ ਤਾਰੂ ਸਿੰਘ ਖੋਪਰੀ ਖੁੜਾ ਗਿਆ ਜੋ ਉਹ ਕਰਦਾ ਸੀ, ਜੋ ਮਤੀ ਦਾਸ ਆਰੇ ਦੇ ਦੰਦਿਆਂ ਥਲ ਦੁਫਾੜ ਹੋ ਗਿਆ ਉਹ ਕਰਦਾ ਸੀ, ਜੋ ਭਾਈ ਦਿਆਲਾ ਜੀ ਇਸੇ ਚੌਂਕ ਚ ਆ ਚਾਂਦਨੀ ਚੌਂਕ ਚ ਜੋ ਪਾਣੀ ਦੇ ਉਬਲਦੀ ਦੇਗ ਚ ਬੈਠ ਗਏ ਸੀ, ਜੋ ਸਤੀ ਦਾਸ ਰੂੰ ਦੇ ਵਿਚ ਬੰਨ ਕੇ ਸਾੜ ਦਿੱਤਾ ਸੀ, ਇਹੜੇ ਵੱਡੇ ਸਿੱਖ ਗੁਰੂ ਤੇਗ ਬਹਾਦਰ ਸਾਹਿਬ ਦੇ, ਉਹ ਆ ਬਾਜੇ ਨਹੀਂ ਸੀ ਉਹਨਾਂ ਨੇ ਬਜਾਏ, ਸਾਰੇ ਪੁਰਾਤਨ ਸਿੰਘ ਨਾਮ ਦੇ ਤਾਂ ਸੀ ਜਪਣ ਦੇ। ਤੋ ਇਸੇ ਕਰਕੇ ਇੱਥੇ ਵੀ ਰਾਹੋ ਦੀ ਤੁਕ ਲਾਈ ਹੈ, ਐਸਾ ਅਸੀਂ ਖੋਜ ਆਏ ਹਾਂ ਵੀ ਰਹਾਉ ਦੀ ਤੁਕ ਤੋਂ ਬਾਅਦ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਇਆ, ਜਿਹੜੀ ਵਿਆਸੀ ਦੀ ਪਹਿਲੀ ਅਵਸਥਾ ਹੈ ਉਥੋਂ ਸ਼ੁਰੂ ਹੋਏਗਾ। ਪਹਿਲੀਆਂ ਰਹਾਉ ਦੀਆਂ ਤੁਕਾਂ ਬਹੁਤ ਉੱਚੀਆਂ, ਉਹ ਆਪਾਂ ਉਹਨਾਂ ਦੇ ਭਾਵਾਂ ਦੇ ਦੇਸ਼ ਚ ਖੇਲ ਆਏ ਹਾਂ ਗਾ ਕੇ ਕਿ ਕਿੱਡੀਆਂ ਉੱਚਾ। ਹੁਣ ਸ਼ਬਦ ਪਹਿਲੀ ਸਟੇਜ ਤੋਂ ਸ਼ੁਰੂ ਕਰਦੇ ਮਹਾਰਾਜ, ਔਰ ਇਹੋ ਹੀ ਬਣਤਰ ਸਾਰੇ ਗੁਰੂ ਗ੍ਰੰਥ ਸਾਹਿਬ ਤੋਂ ਸਭ ਸ਼ਬਦਾਂ ਦੀ ਹੈ। ਤੋ ਪਹਿਲਾ ਜਿਹੜਾ ਤੁਕ ਲਾਈ, ਹਰ ਇੱਕ ਦਾ ਭਖ ਦਾ ਸਵਾਲ ਹੈ ਜੀ, ਮੈਂ ਜੇ ਨਾਮ ਜਪਦਾ ਤੇ ਮੇਰਾ ਮਨ ਨਹੀਂ ਟਿਕਦਾ, ਮਨ ਬਹੁਤ ਭੱਜਦਾ ਚਾਰ ਚੁਫੇਰੇ ਸਾਰੇ, ਉਹ ਕੀ ਹੈ? ਮਹਾਰਾਜ ਕਹਿੰਦੇ ਭਾਈ ਤੂੰ ਜਪੀ ਚੱਲ, ਸਭ ਤੋਂ ਪਹਿਲੀ ਕਲਾ ਹੀ ਇਹ ਵਰਤਣੀ ਆ ਵੀ ਇਹਦਾ ਭਾਉਣਾ ਬੰਦ ਹੋ ਜਾਣਾ, ਭਾਉ ਮੈਨੇ ਭਾਉਣਾ ਆਪ ਦਾ, ਕਹਿੰਦੇ ਇਹਦੀ ਸੈਲਫਲੈਸ, ਇਹਦਾ ਜਿਹੜਾ ਅੰਦਰ ਆਪ ਹੈ ਨਾ ਹਮੇ, ਉਹ ਮਰ ਜਾਣੀ ਹੈ ਤੇ ਸਭ ਤੋਂ ਪਹਿਲੀ ਅਵਸਥਾ ਕੀ ਹੋਣੀ ਹੈ? ਜਾਸ ਜਪਤ ਭਾਉ ਆਪਣਾ ਲੇਖਾ ਸਿੱਖੀ ਚੋਂ ਕੱਢ ਛੱਡਿਆ। ਇੱਕ ਭੈ ਲਫ਼ਜ਼ ਹੈ, ਇੱਕ ਭਾਉ ਲਫ਼ਜ਼ ਹੈ। ਜਿਹੜਾ ਭਾਉ ਲਫ਼ਜ਼ ਹੈ ਉਹਦਾ ਮਤਲਬ ਡਰ ਨਹੀਂ ਹੈ, ਭੈ ਦਾ ਮਤਲਬ ਡਰ ਹੈ। ਇੱਥੇ ਸਾਡੇ ਨਾਲ ਜੋ ਪਹਿਲਾ ਸਰੂਪ ਸਿੱਖੀ ਦਾ ਜਾਂ ਅਕਾਲ ਪੁਰਖ ਨੂੰ ਜੇ ਕਿਸੇ ਨਾਲ ਲਫ਼ਜ਼ਾਂ ਚ ਬੰਦ ਕਰਕੇ ਥੋੜੇ ਜਿਹੇ ਉਹਦੀ ਕਰੈਕਟਰਿਸਟਿਕਸ ਦੱਸ ਕੇ, ਅਕਾਲ ਪੁਰਖ ਦੀ ਜੇ ਸ਼ਬਦਾਂ ਚੋਂ ਕਰੈਕਟਰਿਸਟਿਕ ਦੱਸੀ ਹੈ ਉਹਦੀਆਂ ਆਦਤਾਂ, ਤੇ ਉਹ ਸਾਡਾ ਪਹਿਲਾ ਸਰੂਪ ਹੈ ਜੋ ਜਪ ਬਾਣੀ ਦੇ ਉੱਤੇ ਲਿਖਿਆ ਹੈ, ਜਿਹਨੂੰ ਇਹ ਮੂਲ ਮੰਤਰ ਕਹਿੰਦੇ ਹੈ। ਕਿਤੇ ਮੂਲ ਮੰਤਰ ਨਹੀਂ ਲਿਖੇ ਆ, ਸਾਰੀ ਬਾਣੀ ਚ ਅਸੀਂ ਲੱਭ ਹਟੇ ਹਾਂ, ਇਹਨਾਂ ਦਾ ਆਪਣਾ ਹੀ ਮੰਤਰ ਬਣਾਏ ਆ ਬਾਹਮਣਾਂ ਨੂੰ ਵੀ ਇਹ ਮੂਲ ਮੰਤਰ। ਉਹ ਭਾਈ ਕਿਤੇ ਲਿਖਿਆ ਹੋਏ ਤੇ ਅਸੀਂ ਮੰਨ ਲਈਏ, ਗੁਰਮੰਤਰ ਲਿਖਿਆ ਕੱਲ ਦੀ ਸ਼ਬਦ ਚੌਂਕੀ ਚ ਲਿਆ ਸੀ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤਰ। ਗੁਰਮੰਤਰ ਹੀਣਸ ਜੋ ਪ੍ਰਾਣੀ, ਇਸ ਕਰਕੇ ਗੁਰਮੰਤਰ ਬਾਣੀ ਚ ਆਉਂਦਾ ਹੈ, ਇਹ ਮੂਲ ਮੰਤਰ ਕਿਤੇ ਨਹੀਂ ਆ। ਜਿੱਥੇ ਮੂਲ ਮੰਤਰ ਉੱਤੇ ਹਰ ਐਸਾ ਸਰੂਪ ਹੈ ਰੱਬ ਦਾ ਵੀ ਉਹ ਇੱਕ ਹੈ, ਉਹ ਕਿਉਂਕਿ ਉਸ ਲਫ਼ਜ਼ ਦਾ ਮੂੰਹ ਖੁੱਲਾ ਹੈ, ਉਹ ਧੁਨ ਰੂਪ ਹੈ, ਅਕਾਲ ਪੁਰਖ ਧੁਨ ਰੂਪ ਹੈ। ਫਿਰ ਉਹ ਸੱਤੇ ਸੱਤ ਨਾਮ ਲਫ਼ਜ਼ ਨਹੀਂ ਹੈ, ਜਿੱਥੇ ਸੱਤ ਲਿਖਣਾ ਸੀ ਉੱਥੇ ਲਿਖ ਦਿੱਤਾ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਉੱਥੇ ਸੱਤ ਦੇ ਸਪੈਲਿੰਗ ਸੱਸਾ ਤੱਤਾ ਹੈ। ਇੱਥੇ ਤੱਤੇ ਨੂੰ ਸਿਹਾਰੀ ਹੈ, ਇਹਨੂੰ ਸੱਤੇ ਨਾਮ ਬੋਲਣਾ ਤਾਂ ਕਿ ਉਹ ਸੱਤ ਹੈ, ਇਹ ਸੱਤੇ ਨਾਮ ਹੈ, ਉਹਦਾ ਨਾਮ ਹੀ ਸੱਤ ਹੈ। ਸੱਤੇ ਨਾਮ ਕਰਤਾ ਪੁਰਖ ਨਿਰਭਉ ਦਾ ਮਤਲਬ, ਬਾਕੀ ਸਾਰੀਆਂ ਸ੍ਰਿਸ਼ਟੀ ਕੀ ਕੁਦਰਤ ਕੀ ਸਾਰੀ ਹੀ ਮਾਇਆ ਦੀ ਪੁਆਟਣੀ ਦੇ ਵਿਚ ਹੈ, ਇਕ ਅਕਾਲ ਪੁਰਖ ਹੈ ਜਿਹੜਾ ਮਾਇਆ ਤੋਂ ਰਹਿਤ ਹੈ, ਉਹ ਭਾਉਂਦਾ ਨਹੀਂ ਹੈ। ਇਸੇ ਕਰਕੇ ਇੱਥੇ ਲਿਖਿਆ ਵੀ ਜਿਹੜਾ ਜਿੱਥੇ ਭੈ ਲਿਖਣਾ ਉੱਥੇ ਲਿਖ ਦਿੱਤਾ ਹੈ ਡਰ, ਇਹਦਾ ਨਿਰਭਉ ਦਾ ਮਤਲਬ ਆ ਉਹ ਨਹੀਂ ਸਿਰਫ ਭਾਉਂਦਾ, ਉਹ ਸਾਚਾ ਨਿਰੰਕਾਰ ਨਿਜ ਥਾਂ, ਉਹ ਇਕੋ ਥਾਂ ਖੜੋਤਾ, ਉਹਦਾ ਹੀ ਮਨ ਨਿਚਲ ਹੈ, ਉਹ ਹੀ ਮਾਇਆ ਚੋਂ ਰਹਿਤ ਹੈ। ਇਸ ਕਰਕੇ ਇਸ ਉਹਨੂੰ ਨਿਰਭਉ ਦਾ ਮਤਲਬ ਨਹੀਂ ਹੈ ਵੀ ਉਹ ਨਿਡਰ ਨਹੀਂ ਹੈ, ਇਹ ਕੋਈ ਉਹਦੀ ਖਾਸ ਏਦਾਂ ਅੱਜ ਕੱਲ੍ਹ ਤੇ ਪੁੱਤ ਨਹੀਂ ਪਿਓ ਕੋਲੋਂ ਡਰਦਾ, ਨਿਰਭਉ ਉਹਦੀ ਕੋਈ ਆਦਤ ਹੋਣੀ ਵੀ ਉਹ ਡਰਦਾ ਨਹੀਂ ਹੈ ਕਿਸੇ ਕੋਲੋਂ। ਇਹ ਸਾਰੀਆਂ ਬਾਣੀ ਨਾਲ ਨਹੀਂ, ਬਾਣੀ ਚ ਟੈਲੀ ਕਰਾਂਗੇ ਤੇ ਆਏਗਾ ਜਿਸ ਤਰ੍ਹਾਂ ਇੱਥੋਂ ਜਾਸ ਜਪਤ ਭਾਉ ਅਪਦਾ ਜਾਏ ਅਪਦਾ, ਕਿਉਂ ਅੱਗੇ ਲਿਖਿਆ ਧਾਵਤ ਮਨੁਆ, ਮਨੁਆ ਜਿਹੜਾ ਧਾਉਣਾ ਹੈ ਇਹਨੂੰ ਕਹਿੰਦੇ ਹੈ ਭਾਉਣ ਨੂੰ, ਮਨ ਸਦਾ ਹੀ ਭਾਉਂਦਾ ਰਹਿੰਦਾ ਅੰਦਰ ਨਹੀਂ ਖੜੋਂਦਾ, ਤੋ ਪਹਿਲੀ ਕੰਡੀਸ਼ਨ ਉਹਦੀ ਵੀ ਆਦਤ ਇਹ ਹੋਇਆ ਵੀ ਉਹ ਨਹੀਂ ਭਾਉਂਦਾ ਤੇ ਪਹਿਲਾਂ ਕਲਾ ਹੀ ਇਹ ਵਰਤਦੀ ਹੈ ਛਪੀ ਸੀ ਬਹੁਤ ਸਾਲ ਹੋ ਗਏ ਸਤਿਆਰਥ ਪ੍ਰਕਾਸ਼, ਇਹਨਾਂ ਆਰੀਆਂ ਸਮਾਜੀਆਂ ਨਾਲ ਦਯਾਨੰਦ ਪੰਜਾਬ ਚ ਆਇਆ, ਉਹਨੇ ਇੱਕ ਕਿਤਾਬ ਛਾਪਤੀ ਜਿਸ ਚ ਹਰ ਮਜ਼ਹਬ ਦੇ ਹਰ ਪੈਗੰਬਰ ਦੀ ਹਰ ਦੀ ਉਹਨੇ ਨਿੰਦਿਆ ਕੀਤੀ। ਉਹ ਕਿਤਾਬ ਫਿਰ ਪੰਜਾਬ ਗਵਰਨਮੈਂਟ ਨਾਲ ਜ਼ਬਤ ਕਰ ਲਈ, ਉਹਦੇ ਚ ਵੱਡਾ ਉਹਨੇ ਮਾਰਕਾ ਕੀ ਮਾਰਿਆ, ਉਹਨੇ ਕਿਹਾ ਜੇ ਗੁਰੂ ਨਾਨਕ ਕੋ ਤੋ ਸੰਸਕ੍ਰਿਤ ਆਤੀ ਨਹੀਂ ਸੀ, ਕੁਛ ਵੋ ਸੰਸਕ੍ਰਿਤ ਕੇ ਆਲਮ ਬਣਨੇ ਕਾ ਉਹਨੂੰ ਸ਼ੌਕ ਥਾ, ਤੋ ਉਹਨੇ ਨਿਰਭੈ ਜੋ ਲਫ਼ਜ਼ ਹੈ ਉਸ ਕੋ ਵਿਗਾੜ ਕਰ ਨਿਰਭਉ ਲਿਖ ਦਿਆ। ਜੇ ਸਿੱਖ ਕੌਮ ਕੈਸੇ ਐਸੀ ਕੌਮ ਹੈ ਜੇ ਕਿਸਕੇ ਪਿੱਛੇ ਲੱਗੀ ਹੋਈ ਹੈ, ਇਹ ਕਿਤਾਬਾਂ ਜੋ ਲਫ਼ਜ਼ ਹੈ ਸਾਰੀਆਂ ਜਿਹੜੀਆਂ ਤੇ ਮੈਂ ਉੱਥੇ ਦੀਆਂ ਟੇਪਾਂ ਚ ਰਿਕਾਰਡ ਕਰ ਚੁੱਕਾ ਵੀ ਸਿੱਖਾਂ ਨੇ ਅੱਜ ਸਿਹਤਾਂ ਦਾ ਜਵਾਬ ਨਹੀਂ ਦਿੱਤਾ। ਉਹ ਕਿਤਾਬ ਜ਼ਬਤ ਕਰ ਲਈ, ਉਹ ਗੁਰੂ ਨਾਨਕ ਨੂੰ ਅਨਪੜ੍ਹ ਸਮਝ ਰਿਹਾ ਵੀ ਉਸ ਕੋ ਸੰਸਕ੍ਰਿਤ ਨਹੀਂ ਆਤੀ ਸੀ, ਇਸ ਕੇ ਨਿਰਭੈ ਲਫ਼ਜ਼ ਜੋ ਅਸਲ ਹੈ ਸੰਸਕ੍ਰਿਤ ਕਾ ਉਸਨੇ ਨਿਰਭਉ ਲਿਖ ਦਿਆ। ਹੁਣ ਜਦੋਂ ਅਸੀਂ ਬਾਣੀ ਖੋਜੀ ਤੇ ਪੜਿਆ ਦੇਖ ਕੇ ਹੈਰਾਨ ਹੋ ਗਏ, ਉਹ ਤੇ ਗੁਰੂ ਨਾਨਕ ਦਾ ਆਪਣਾ ਟਿਪੀਕਲ ਲਫ਼ਜ਼ ਹੈ, ਪੰਜਾਬ ਦਾ ਪਿੰਡਾਂ ਥਾਂ ਚ ਭੌਂ ਚੜ ਜਾਂਦੇ ਜੀ, ਭੌਣਾ ਜਿਹੜਾ ਹੈ ਉਹ ਪੰਜਾਬੀ ਦਾ ਅਸਲ ਲਫ਼ਜ਼ ਹੈ, ਔਰ ਉੱਥੇ ਵੀ ਨਿਰਭਉ ਜੋ ਲਫ਼ਜ਼ ਮਹਾਰਾਜ ਨਾ ਅਕਾਲ ਪੁਰਖ ਨੇ ਲਿਖਿਆ ਉਹ ਨਹੀਂ ਭੌਂਦਾ, ਬਾਕੀ ਸਾਰੀ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਆਨੰਦ ਲਾਟੂ ਮਧਾਣੀਆਂ ਪੰਖੀ ਪਾਉਂਦੀਆਂ ਸਹਿਣ ਸਾ ਸੂਏ ਚੜ ਪਵਾਈਏ ਜੰਤ ਲਾਲ ਕੀਰਤ ਲਿਖਿਆ ਜਿਨ ਮਨ ਪਾਓ ਤਿਨਾ ਮਨੇ ਪਾਓ। ਭਾਉ ਦਾ ਲਫ਼ਜ਼ ਅਸੀਂ ਗੁਰਬਾਣੀ ਦੇ ਰਾਹੀਂ ਕੱਢ ਚੁੱਕੇ ਹਾਂ ਆਪਣੀਆਂ ਟੇਪਾਂ ਚੌਥੇ ਦੀਆਂ ਚ, ਔਰ ਐਸਾ ਜਵਾਬ ਦਿੱਤਾ ਹੈ ਕਿ ਸਾਰੀ ਸਿੱਖੀ ਮੰਨੇਗੀ ਹੁਣ ਵੀ ਉਹਦਾ ਜੇ ਜਵਾਬ ਮਿਲਿਆ ਤੇ ਹੁਣ ਮਿਲਿਆ ਵੀ ਸ਼ਬਦਾਂ ਰਾਹੀਂ ਤੁਹਾਨੂੰ ਪਤਾ ਲੱਗਾ ਵੀ ਨਿਰਭਉ ਲਫ਼ਜ਼ ਸਾਡਾ ਆਪਣਾ ਹੈ ਔਰ ਉਹ ਗੁਰੂ ਨਾਨਕ ਦਾ ਆਪਣਾ ਲਫ਼ਜ਼ ਹੈ, ਉਹਦਾ ਬਾਣੀ ਦਾ ਮਤਲਬ ਹੈ। ਇਹ ਬਾਹਰ ਬੈਠੇ ਜਿਹੜੇ ਲੋਕ ਗੁਰੂ ਨਾਨਕ ਦੀ ਨਿੰਦਿਆ ਕਰ ਰਹੇ ਬਾਣੀ ਦੀ, ਇਹ ਜੀ ਉਸ ਕੋ ਤੋਂ ਸੰਸਕ੍ਰਿਤ ਆਤੀ ਨਹੀਂ ਸੀ, ਉਹ ਤੋਂ ਨਿਰਭੈ ਕੀ ਜਗ੍ਹਾ ਨਿਰਭਉ ਲਿਖਦੀ ਆ। ਉਹ ਭਾਈ ਜਿੱਥੇ ਨਿਰਭਉ ਜਿੱਥੇ ਭਾਉ ਲਿਖਣਾ ਉੱਥੇ ਭਾਉ ਹੀ ਲਿਖਿਆ, ਜਿੱਥੇ ਭੈ ਲਿਖਣਾ ਉੱਥੇ ਭੈ ਹੀ ਲਿਖਿਆ। ਭੈ ਵਿੱਚ ਆ ਕਹਿੰਦੇ ਇਹ ਸਦਭਾਉ ਭੈ ਦੀ ਚੱਲੇ ਲੱਖ ਦਰਿਆ, ਹਰ ਥਾਂ ਲਹਿਦਾ ਲਹਿਦਾ ਲਫ਼ਜ਼ ਨੇ ਲੇਕਿਨ ਬਾਣੀ ਦੇ ਖੋਜੀਆਂ ਨੂੰ ਮਿਲੇਗਾ। ਔਰ ਅਸੀਂ ਮੱਖੀ ਤੇ ਮੱਖੀ ਮਾਰਦੇ ਆ ਰਹੇ ਹਾਂ, ਕੋਈ ਉਹ ਜੋ ਉਹਦਾ ਮੂਲ ਮੰਤਰ ਦਾ ਜਿਹਨੂੰ ਕਹਿੰਦੇ ਆ ਉਹਦਾ ਜੋ ਮਤਲਬ ਉਹ ਸਾਰੇ ਇੱਦਾਂ ਹੀ ਨਿਰਭਉ ਹੀ ਪੀ ਉਹ ਨਡਾਰਾ ਪ੍ਰੋਫੈਸਰ ਸਾਹਿਬ ਸਿੰਘ ਤਾਂ ਸਾਰੇ ਇਹੋ ਹੀ ਕਹਿੰਦੀ ਆ ਰਹੀ ਕਿ ਜੇ ਪੰਜਾਬੀ ਦਾ ਲਫ਼ਜ਼ ਭੈ ਤੋਂ ਵਿਗੜ ਕੇ ਨਿਰਭਉ ਬਣਿਆ, ਕੋਈ ਬਾਣੀ ਦੇ ਰਾਹੀਂ ਖੋਜਦਾ ਨਹੀਂ ਹੈ। ਔਰ ਫਿਰ ਸਭ ਤੋਂ ਵੱਡੀ ਚੀਜ਼ ਹੈ, ਮੈਨੂੰ ਜਿਸ ਵੇਲੇ ਸਮਝ ਆਈ ਮੈਂ ਸ਼ਬਦ ਪੜ੍ਹ ਰਿਹਾ ਸੀ ਭਾਉ ਤੇਰੀ ਭਾਉ ਤੇਰਾ ਖਲੜੀ ਮੇਰਾ ਚੀਤ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਉਹ ਸ਼ਬਦ ਮਹਾਰਾਜ ਨੇ ਉਹ ਸ਼ਬਦ ਤੋਂ ਪਟਾਕਾ ਪੈ ਗਿਆ ਕਿ ਉਹ ਭਾਉ ਜਿਹੜਾ ਉਹ ਡਰ ਥੋੜਾ ਹੁੰਦਾ, ਡਰ ਨਾ ਤੇ ਨਸ਼ਾ ਉਤਰ ਜਾਂਦਾ ਸੀਗਾ। ਕਹਿੰਦੇ ਨਾ ਜਿਹੜਾ ਨਸ਼ਾ ਲਾ ਕੇ ਦੱਸੋ ਜਰਾ ਇਹਦੀ ਛਿੱਤਰ ਲਾ ਚਾਰ, ਡਰ ਨਾ ਨਸ਼ਾ ਉਤਰਦਾ ਹੈ। ਉੱਥੇ ਮਹਾਰਾਜ ਕਹਿੰਦਾ ਜਿਹੜਾ ਜੇ ਹੁਣ ਡਰ ਮਤਲਬ ਕਰ ਲਈਏ ਭਾਉ ਤੇਰਾ ਭਾਂਗ, ਵੀ ਮੈਨੂੰ ਮਹਾਰਾਜ ਕਹਿੰਦੇ ਮੈਨੂੰ ਡਰਦਾ ਨਸ਼ਾ ਕਰੇ ਸਾ, ਉਹ ਭਾਉ ਤੇਰਾ ਭਾਂਗ ਦਾ ਮਤਲਬ ਹੈ ਕਿਸੇ ਨੇ ਭੰਗ ਪੀ ਕੇ ਦੇਖੀ ਹੋਵੇ ਤੇ ਇੰਨੇ ਭਾਉ ਚੜਦੇ ਹੈ ਬੰਦਾ ਕਦੀ ਮੰਗੀ ਥਾਂ ਕਦੀ ਤਾਂ ਸਾਰਾ ਉੱਤੇ ਪੰਜਾਬ ਚ ਪੰਜਾਬੀਆਂ ਨੂੰ ਪਤਾ ਹੈ ਪਿੰਡਾਂ ਸਾਹ ਦੇ ਰਹਿ ਰਿਹਾ ਨੂੰ ਜੇ ਭੰਗ ਪੀਤੀ ਹੋਈ ਤੇ ਉਹਦਾ ਨਸ਼ਾ ਕੀ ਹੁੰਦਾ। ਮਹਾਰਾਜ ਕਹਿੰਦੇ ਮੈਨੂੰ ਨਾਮ ਦਾ ਐਸਾ ਤੇਰੇ ਦਾ ਨਸ਼ਾ ਚੜਿਆ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਆਹ ਜਿਹੜੀ ਮੇਰਾ ਜਿਸਮ ਹੈ ਇਹ ਉਹ ਗੁੱਠੀ ਬਣ ਗਈ ਜਿਹਦੇ ਚੋਂ ਭੰਗ ਪਾਉਂਦੇ ਹੁੰਦੇ ਸੀ, ਤੇ ਤੇਰਾ ਮੇਰੇ ਮਹਿਰੇ ਤੇ ਤੇਰੇ ਭਾਉ ਚੜੇ ਹੈ, ਮੈਨੂੰ ਤੇਰੇ ਨਸ਼ੇ ਦੇ ਭਾਉ ਚੜੇ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਵੀ ਜਿਸ ਵੇਲੇ ਨਿਰਭਉ ਦਾ ਮਤਲਬ ਹੈ ਜਿਹਨੂੰ ਕੋਈ ਭਾਉ ਨਾ ਚੜਨ, ਇੱਕ ਰੱਬ ਹੀ ਹੈ ਜਿਹਨੂੰ ਭੰਗ ਨਹੀਂ ਚੜਦੀ,
ਬਾਕੀ ਉਹ ਸਾਰਿਆਂ ਨੇ ਦੁਨੀਆਂ ਨੂੰ ਇਸ ਕਰਕੇ ਮਹਾਰਾਜ ਦਾ ਭਾਉ ਦਾ ਲਫ਼ਜ਼ ਆਪ ਜਾ ਕੇ ਨਸੇਰੋ, ਟਾਈਮ ਦਿਓ ਬਾਬੇ ਨਾਨਕ ਨੂੰ ਬਾਣੀ ਨੂੰ, ਤਾਂ ਕਿ ਅਸੀਂ ਜਿਹੜਾ ਜਵਾਬ ਦੇ ਰਹੇ ਹਾਂ ਸਾਡਾ ਗੁਰੂ ਨਾਨਕ ਦੀ ਬਾਣੀ ਠੀਕ ਹੈ, ਉਹਨਾਂ ਦੀ ਆਪਣੀ ਲਿਪੀ ਹੈ, ਆਪਣੀ ਉਹਨਾਂ ਦੀ ਸ਼ਬਦਾਵਲੀ ਹੈ, ਗੁਰੂ ਨਾਨਕ ਦਾ ਸਭ ਕੁਛ ਆਪਣਾ ਹੈ ਸਾਡਾ ਸਿੱਖੀ ਦਾ, ਔਰ ਗੁਰੂ ਨਾਨਕ ਹੀ ਐਸਾ ਪੂਰਾ ਗੁਰੂ ਹੈ ਜਿਹੜਾ ਲੇਟੈਸਟ ਹੈ ਸਭ ਦੁਨੀਆਂ ਚ, ਉਹਦਾ ਬ੍ਰਹਮ ਗਿਆਨ ਪੂਰਨ ਹੈ। ਇਸ ਕਰਕੇ ਭਾਉ ਦਾ ਲਫ਼ਜ਼ ਨਿਰਭਾਉ ਕਰਨਾ ਸਖ਼ਤ ਮੂਰਖਤਾ ਹੈ, ਔਰ ਅਸੀਂ ਉਸੇ ਦੀ ਚੋਟ ਚ ਆ ਜਾਂਗੇ। ਜੇ ਕੱਲ ਨੂੰ ਹੋਰ ਦਯਾਨੰਦ ਵਰਗਾ ਉੱਠ ਪਿਆ ਜਾਂ ਸਾਰੇ ਹਿੰਦੂ ਕਹਿਣਗੇ ਜੀ ਇਹਨਾਂ ਦੇ ਟੀਕਿਆਂ ਚ ਵੀ ਦੇਖੋ ਸਾਰੇ ਲੋਕ ਨਿਰਭਾਉ ਦਾ ਮੂਲ ਮੰਤਰ ਦਾ ਮਤਲਬ ਹੀ ਨਿਰਭਾਉ ਵੀ ਰੱਬ ਨੇ ਡਰ ਹੈ, ਉਹ ਪਾਈ ਨਹੀਂ ਤੇ ਇਸ ਹਿਸਾਬ ਨਾਲ ਕਰਾਂਗੇ ਕਿ ਅਜੀਬ ਇਹਦੇ ਮਹਿਨੇ ਹੋਣਗੇ। ਇਹਦਾ ਮਹਿਣਾ ਹੈ ਜਿਹੜਾ ਮਨ ਦਾ ਭਾਉਣਾ ਹੈ ਇਹ ਹਟ ਜਾਂਦਾ ਹੈ, ਤੇ ਪਹਿਲੀ ਤੁਕ ਇੱਥੇ ਸ਼ੁਰੂ ਕੀਤੀ। ਨਡਾਰ ਹੋ ਕੇ ਜੇ ਮਾਰੀ ਕਹਿੰਦੇ ਨਿਰਭਾਉ ਸਵਾਦ ਹੈ, ਨਿਰਭਉ ਹੋਏ ਕਿਉਂ ਪਹਿਲੀ ਤੁਕ ਹੈ। ਫਿਰ ਕੇ ਬੈਠ ਜਾ ਮਨ ਤੂੰ ਰਾਮ ਨੇ ਟਿਕ ਕੇ ਫਿਰ ਕਰ ਪੱਥਰਾਂ ਚ ਕੀੜੀਆਂ ਨੂੰ ਰੋਟੀ ਦੇ ਰਿਹਾ, ਤੂੰ ਫਿਕਰ ਨਾ ਕਰ, ਫਿਰ ਕਰਕੇ ਭਜਨ ਕਰੀ ਚੱਲ। ਕਿਉਂਕਿ ਸਤ ਗੁਰ ਡਰ ਕਰ ਲੋਗੇ ਤੇ ਉਲਟਾ ਲਫ਼ਜ਼ ਬਣ ਜੂਗਾ ਨਿਰਭਉ। ਪੀਰ ਪੁਕਾਰੇ ਆਓ ਲਾਗੀ ਚੋਟ ਪਰਮ ਕੀ ਰਹਾ ਕਬੀਰਾ ਖਾਓ ਆਵੇ ਥਾਏ ਦਾ ਮਤ। ਕਬੀਰ ਸਾਹਿਬ ਕਹਿੰਦੇ ਉਹ ਜਦੋਂ ਨਹੀਂ ਜਪਣ ਲੱਗੇ ਸੀ ਚੰਗੇ ਭੱਲੇ ਸੁਣਦੇ ਸੀ ਰਾਮ ਸੀਗਾ, ਜਿੱਦਣ ਦੇ ਜਪਣਾ ਸ਼ੁਰੂ ਕੀਤਾ ਚੰਗਾ ਪੁਆੜਾ ਪਿਆ, ਮਨ ਹੋਰ ਅਣਵੈਂਗ ਹੋ ਗਏ, ਇਹ ਕਾਬੂ ਨਹੀਂ ਆਉਂਦਾ। ਇਹਨੇ ਹੋਣਾ, ਇਹਦਾ ਸੁਭਾਅ ਹੈ, ਇਹਨੇ ਦੇਖਣਾ ਵੀ ਜਨਮਾਂ ਜਨਮਾਂ ਤੋਂ ਮੈਂ ਇਹਦੇ ਉੱਤੇ ਚੜੀ ਆ ਰਿਹਾ, ਇਹ ਕੌਣ ਦਾ ਮੇਰੇ ਤੇ ਸਵਾਰ ਕਰਨਾ, ਮਨ ਨਾ ਹੋਰ ਅੜਵੈਂਗ। ਜੇ ਤੁਸੀਂ ਘੱਟ ਖਾਣਾ ਚਾਹੋਗੇ ਤੁਸੀਂ ਖਾ ਨਹੀਂ ਸਕੋਗੇ, ਕਈ ਮਹੀਨੇ ਤੁਹਾਨੂੰ ਅੰਨ ਪਾਣੀ ਥੋੜਾ ਖਾਇਆ, ਚੁੰਬ ਸੀਸੀ ਅਗਲਾ ਨਿਤ ਦੇਵੇ ਚੜੇ ਸੁਆਇਆ, ਇਹ ਤੁਕ ਕਮਾਉਣ ਲਈ ਤੁਹਾਨੂੰ ਸਾਲ ਲੱਗ ਜੂ, ਤੁਹਾਡਾ ਮਨ ਹਟੂ। ਅੱਗੇ ਪਿੱਛੇ ਤੁਸੀਂ ਭਾਵੇਂ ਇੱਕ ਦਿਨ ਵਰਤ ਵੀ ਰੱਖ ਲੈਂਦੇ ਸੀ, ਸਭ ਕੁਛ ਘੱਟ ਖਾਂਦੇ ਸੀ, ਜਦੋਂ ਜਪਣਾ ਸ਼ੁਰੂ ਕਰੋਗੇ ਇਸ ਮਨ ਨਾਲ ਉਲਟਾ ਵਗਣਾ ਸ਼ੁਰੂ ਹੋ ਜਾਣਾ। ਮਹੀਨਾ ਮਤਲਬ ਹੈ ਕਬੀਰ ਮਾਰੇ ਬਹੁਤ ਪੁਕਾਰੇ, ਇਵੇਂ ਜਦੋਂ ਮਾਰਨ ਲੱਗਾ ਮਨ ਨੂੰ ਤੁਸੀਂ ਹੋਰ ਉਡਵੈਂਗ ਹੋਊਗਾ, ਬੜਾ ਪੁਕਾਰ ਲੱਗ ਪਿਆ ਅੰਦਰੋਂ, ਮੇਰੇ ਵੱਸ ਚ ਹੀ ਨਹੀਂ ਆਉਂਦਾ, ਇਹਨੇ ਹੋਣਾ ਹੈ। ਇਸੇ ਕਰਕੇ ਪਹਿਲੀ ਸਟੇਜ ਹੈ, ਪਰ ਕਦੀ ਨਾ ਕਦੀ ਉਹਦੀ ਮੇਰ ਨਾ ਲਾਗੀ ਚੋਟ ਪਰਮ ਕੀ ਰਹਾ ਕਬੀਰ ਅਠਾ, ਤੂੰ ਹੋਰ ਉਪਰ ਪੂਜਾ ਕਰ, ਮੈਂ ਗੁਰ ਪੈ ਪੁਕਾਰਿਆ, ਮੈਂ ਹੋਰ ਬਾਹਾਂ ਤਲ ਖੜੀਆਂ ਕਰਕੇ ਤੇ ਮੈਂ ਗੁਰੂ ਦੇ ਉੱਤੇ ਹੋਰ ਕਿਹਾ ਹਾਂ ਹਾਂ ਪ੍ਰਭ ਰਾਮ ਹਾਂ। ਗੁਰਮੰਤਰ ਦਾ ਜਾਪ ਕਰਨਾ ਹੈ ਜਿੱਥੇ ਦੋ ਵਾਰੀ ਚੀਜ਼ ਰਿਪੀਟ ਹੋ ਜਾਏ ਹਰ ਹੋ 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 ਹਵੰਤੀ ਜਪ ਹਰ 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 ਹੋ ਬੰਤੀ ਇਹ ਜਪਣ ਵਾਲਾ ਇਸ਼ਾਰਾ ਆਉਂਦਾ ਜਦੋਂ ਰੈਪੀਟੀਸ਼ਨ ਕਿਸੇ ਲਫ਼ਜ਼ ਸ਼ਬਦ ਦੀ ਹੋ ਜਾਏ ਤੋ ਮਹਾਰਾਜ ਉੱਚੀਆਂ ਬਾਹਾਂ ਕਰਕੇ ਕਹਿੰਦੇ ਮੰਗਦਾ ਪੂਰੀ ਡੋਰੀ ਨਾਪਦਾ ਨੀ ਫੀਤਾ ਨਾਪਦਾ ਨੀ ਮਾਮਲਾ ਉਹ ਮਹਾਰਾਜ ਕਬੀਰ ਸਾਹਿਬ ਤੰਗ ਆਏ ਪਏ ਇਸ ਗੱਲ ਤੋਂ ਮੇਰਾ ਮਨ ਹੀ ਅੰਦਰ ਪਟਵਾਰੀ ਬਣਿਆ ਮੈਨੂੰ ਇੰਨਾ ਤੰਗ ਕਰਿਆ ਮਾਮਲਾ ਮੰਗਦਾ ਪਹਿਲਾਂ ਵੱਡੀ ਮੰਗਦਾ ਤੂੰ ਮਹਾਰਾਜ ਕਬੀਰ ਸਾਹਿਬ ਹੂ ਹੂ ਨਕਸ਼ਾ ਲਿਖਦੇ ਡੋਰੀ ਪਿੰਡਾਂ ਥਾਂ ਦੇ ਰਹਿਣ ਵਾਲੇ ਸੀ ਗੁਰੂ ਨਾਨਕ ਔਰ ਸਾਰੇ ਭਗਤ ਗਰੀਬ ਬਿਚਾਰੇ ਉਹ ਸਾਰੇ ਉਹ ਕਹਿੰਦੇ ਜੇ ਪਟਵਾਰੀ ਜਰੀਬ ਠੀਕ ਨਾ ਸੁੱਟਦਾ ਹੋਵੇ ਤੇ ਉਹਨੂੰ ਪਹਿਲਾਂ ਮਾਲਿਸ਼ ਕਰਨੀ ਪੈਂਦੀ ਕਾਰ ਉਹਦੀ ਐਨ ਲਿਜਾ ਕੇ ਫਿਰ ਉਹ ਐਨ ਪੂਰੀ ਜਰੀਬ ਸੁੱਟਦਾ ਸਾਰੀ ਫਿਰ ਪੂਰੀ ਦੀ ਪੂਰੀ ਪੈਲੀ ਜਿਮੀਦਾਰ ਦੀ ਕੱਢ ਕੇ ਰੱਖ ਦਿੰਦਾ ਜੇ ਨਾ ਦਿੱਤੀ ਹੋਵੇ ਤੇ ਅੱਧੀ ਪੈਲੀ ਗੁਆ ਦਿੰਦਾ ਉਹਦੀ ਇਸ ਕਰਕੇ ਮਹਾਰਾਜ ਕਹਿੰਦੇ ਕਿ ਇਹ ਪੈਨੂੰ ਜਿਹੜਾ ਮੇਰਾ ਮਾਨ ਹੈ ਇਹਨੇ ਬੜਾ ਤੰਗ ਕੀਤਾ ਹੈ ਹਰ ਕੇ ਇੱਥੇ ਵਿਵੇਕ ਦਾ ਮਤਲਬ ਹੈ ਪਹਿਲਾ ਗੁਰੂ ਕਿਹੜਾ ਗੁਰਸਿੱਖ ਦਾ ਹੁੰਦਾ ਜੋ ਸ਼ਬਦ ਦੱਸ ਰਿਹਾ ਉਹ ਕਹਿੰਦਾ ਮੈਂ ਉਹ ਵਿਚਾਰ ਕੀਤੀ ਸ਼ਬਦ ਦੀ ਮੈਂ ਫਿਰ ਇਸ ਪਟਵਾਰੀ ਕੋਲੋਂ ਬਚ ਗਿਆ ਵਿਚਾਰ ਵੀ ਕੀਤੀ ਦੋ ਤੁਕਾਂ ਸਾਰਿਆਂ ਨੂੰ ਯਾਦ ਹੈ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਭਰੇ ਤਿੱਤੇ ਲੈ ਉਭਾਰ ਤੇ ਤੀਸਰੀ ਤੁਕ ਕਿਸੇ ਨੂੰ ਯਾਦ ਵੀ ਨਹੀਂ ਹੈ ਜਿਹੜੀ ਨਿਚੋੜ ਹੈ ਤੀਸਰੀ ਤੁਕ ਹੈ ਸਤਿਗੁਰੇ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਵਿਚਾਰੋਗੇ ਤਾਂ ਸੁਖ ਦਾ ਪਤਾ ਲੱਗੂ ਕਿ ਗੁਰੂ ਕੀ ਚੇਲ ਕਹਿ ਰਿਹਾ ਇਹਦਾ ਗਾਉਣਾ ਪ੍ਰਧਾਨ ਨਹੀਂ ਹੈ ਇਹਦਾ ਜ਼ਿਆਦਾ ਵਿਚਾਰ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ ਦੱਖਣੀ ਓਂਕਾਰ ਮਹੱਲਾ ਪਹਿਲਾ ਉਹਨਾਂ ਨੇ ਕਿਹਾ ਮੇਰੀ ਬਾਣੀ ਨੂੰ ਸਮਝੋ ਸੂਝੋ ਪੜੋ ਪੜਿਆ ਨਾਹੀ ਭੇਦ ਬੁੱਝਿਆ ਪਾਈਏ ਇਹਨੂੰ ਬੁੱਝੀ ਚਲੋ ਸ਼ਬਦ ਨੂੰ ਮੈਂ ਕੀ ਕਹਿਣਾ ਤੁਹਾਨੂੰ ਫਿਰ ਸੁੱਖ ਮਿਲੇਗਾ ਇਹ ਮਹੱਲੇ ਤੀਜੇ ਦੀ ਬਾਣੀ ਹੈ ਕਿ ਸਤਿਗੁਰੇ ਸੁੱਖ ਵਿਖਾਲਿਆ ਮੈਂ ਸੜ ਰਿਹਾ ਸੀ ਜਗਤ ਜਲਮ ਦੇ ਪਰ ਉਹਨੇ ਇੱਕ ਸੁੱਖ ਕੀ ਦਿਖਾ ਲਿਆ ਆ ਸ਼ਬਦਾਂ ਦੀ ਵਿਚਾਰ ਤੇ ਇਸੇ ਨੂੰ ਮਹਾਰਾਜ ਕਬੀਰ ਨੇ ਕਿਹਾ ਉਸ ਗੁਰੂ ਨੂੰ ਲੈ ਕੇ ਤੁਸੀਂ ਘਰ ਦੇ ਵਿੱਚ ਰੁਮਾਲੇ ਦੇ ਕੇ ਰੋਜ਼ ਉਹਦਾ ਪ੍ਰਕਾਸ਼ ਕਰ ਦੋਗੇ ਫਿਰ ਸਾਡਾ ਗੁਰੂ ਔਖਾ ਬੜਾ ਉਹਦਾ ਸੋਖਾ ਆਸਣ ਵੀ ਕਰਾਉਣਾ ਫਿਰ ਉਸ ਗੁਰੂ ਨੂੰ ਸ਼ਾਮ ਪੈਂਦੀ ਹੈ ਤੇ ਜਿਹੜਾ ਸਾਰਾ ਗੁਰੂ ਦੁਨੀਆਂ ਭਰ ਨੂੰ ਲੋ ਦੇਣ ਵਾਲਾ ਉਹ ਬੱਚਿਆਂ ਨੂੰ ਵਕਤ ਪਾਇਆ ਹੁੰਦਾ ਜਾਓ ਗੁਰੂ ਬਾਬੇ ਤੇ ਕਮਰੀ ਤੁਸੀਂ ਲੋ ਨੀ ਕੀਤੀ ਅਲੀ ਫਿਰ ਉਹਨੂੰ ਉਹ ਗੁਰੂ ਬਾਬੇ ਉਹਨੂੰ ਐਡਾ ਮੂਰਤੀ ਵਾਂਗੂ ਅਸੀਂ ਪੂਜ ਰਹੇ ਹੈ ਫਿਰ ਉਹਦਾ ਸੁੱਖ ਆਸਣ ਫਿਰ ਉਹਦਾ ਸਾਰਾ ਉਹ ਭਾਈ ਇਹਦੇ ਵਿੱਚ ਜੋ ਮਹਾਰਾਜ ਕਹਿੰਦਾ ਉਹ ਚੀਜ਼ ਸਮਝੋਗੇ ਤਾਂ ਸਾਨੂੰ ਸੁੱਖ ਮਿਲਣਾ ਨਹੀਂ ਤੇ ਬੁੱਤ ਪ੍ਰਸਤੀ ਹੈ ਹਿੰਦੂਇਜ਼ਮ ਹੈ ਬ੍ਰਾਹਮਣਵਾਦ ਹੈ ਐ ਕਬੀਰ ਸਾਡਾ ਗੁਰ ਕੌਣ ਹੈ? ਚਲਦੀ ਸਬਜ਼ੀ ਚੌਂਕੀ ਅਸੀਂ ਗੁਰੂ ਨੂੰ ਚੇਰਿਆ ਸੀ ਵੀ ਜਿੱਥੇ ਗੁਰੂ ਆਉਣਾ ਉਹਦੇ ਨਾਲ ਇਹ ਥਾਨ ਮਿਲਣਾ ਹੈ ਅੰਦਰ। ਦੁਹਾਈ ਪਹਿਲਾਂ ਉੱਚੀ ਸ਼ਬਦ ਜਪਣਾ ਪੈਂਦਾ ਹੈ ਕਿਉਂਕਿ ਮਨ ਨਹੀਂ ਟਿਕਦਾ। ਇਸੇ ਕਰਕੇ ਆਸਾ ਦੀ ਵਾਰ ਸ਼ੁਰੂ ਇੱਥੋਂ ਹੁੰਦੀ ਵੀ ਆਪਣਾ ਬਲ ਹਾਰ ਜਾ ਆਪਣੇ ਗੁਰੂ ਅੱਗੇ ਤੇ ਹਾਰਾ ਪਾ ਰਾਤ ਦਿਨ ਬਲ ਹਾਰੀ ਗੁਰ ਆਪਣੇ ਨਹੀਂ ਵੀ ਆਪਣੇ ਗੁਰੂ ਤੋਂ ਤੂੰ ਪਹਿਲੇ ਹਾਰ ਜਾਏ ਕਿਤੇ ਹਉਮੈ ਆ ਗਈ। ਆਪਣਾ ਬਲ ਹਾਰ ਜਾ ਬਲ ਹਾਰੀ ਗੁਰ ਆਪਣੇ ਗੁਰੂ ਦੇ ਅੱਗੇ ਬਲ ਹਾਰ ਜਾ ਫਿਰ ਦੇਹ ਹਾਰੀ ਸਦ ਵਾਰ ਸੌ ਸੌ ਵਾਰੀ ਨਾਮ ਉੱਚਰ ਸਾਰਾ ਉੱਚੀ ਉੱਚੀ ਉੱਚਰ ਇਹਨੂੰ ਕਹਿੰਦੇ ਹੈ ਐਸਾ ਕਰਕੇ ਪਹਿਲੀ ਲਾਈਨ ਆਈ ਜਦਾ ਤੂੰ ਧੁਨ ਦੇ ਕੇ ਜਪੇਗਾ ਤੇਰਾ ਮਨ ਟਿਕਣਾ ਸ਼ੁਰੂ ਹੋ ਜਾਊ ਤੇ ਭਾਉਣੋ ਹਟ ਜੂ ਪਹਿਲਾਂ ਸਾਰੇ ਸਿੱਖਾਂ ਨੂੰ ਇਨਸ਼ੋਰਡ ਕਰਦਾ ਇੱਕ ਇਨਸ਼ੋਰੈਂਸ ਅਸੀਂ ਸਾਰੇ ਸਿੱਖ ਆ ਜਾਂਦੇ ਹਾਂ ਜੇ ਨਾਮ ਜਪਣ ਲੱਗ ਗਏ ਉਹ ਕਿਸ ਤਰ੍ਹਾਂ ਆਖਾਂ ਜੀਵਾਂ ਵਿਸਰੇ ਮਰ ਜਾਓ ਆਖਣ ਔਖਾ ਸਾਚਾ ਨਾ ਆਓ ਤੂੰ ਡਰੀ ਨਾ ਇਹਦੀ ਭੁੱਖ ਨਾਲ ਜਪਣ ਦੀ ਆਖਣ ਔਖਾ ਸਾਚਾ ਨਾ ਆਓ ਸਾਚੇ ਨਾਮ ਕੀ ਲਾਗੇ ਭੂਖ ਉਸ ਭੂਖੇ ਖਾਏ ਚਲੀਏ ਦੂ ਜੇ ਤੈਨੂੰ ਨਾਮ ਲੱਗਣ ਦੀ ਭੁੱਖ ਲੱਗ ਜਾਏਗੀ ਤੇ ਮੈਂ ਤੈਨੂੰ ਠੇਕਾ ਮੈਂ ਲੈਣਾ ਕਿ ਤੇਰੇ ਮੈਂ ਜ਼ਿੰਦਗੀ ਦੇ ਦੁੱਖ ਬੁਲਾ ਸਾਚੀ ਨਾਮ ਕੀ ਲਾਗੇ ਭੂਖ ਉਹ ਤਾਂ ਭੁੱਖ ਹੈ ਜਿਹੜੀ ਨਾਮ ਜਪਣ ਦੀ ਭੁੱਖ ਹੈ ਖਾਈਏ ਦੁੱਖ ਤੇਰੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣ ਕਦੀ ਕੋਈ ਜਪ ਕੇ ਦੇਖ ਲਓ ਏਦਾਂ ਇਨਸ਼ੋਰਡ ਹੋ ਕੇ ਦੇਖ ਲਓ ਗੁਰੂ ਨਾਨਕ ਦੇ ਅੰਦਰ ਐਸ ਸ਼ਬਦ ਦੇ ਅੰਦਰ ਜਪਣਾ ਸ਼ੁਰੂ ਕਰਦੇ ਉਹਦੀ ਜ਼ਿੰਦਗੀ ਦੇ ਦੁੱਖ ਖਤਮ ਹੋ ਜਾਣਗੇ ਇਹੋ ਅਗਲੀ ਤੋਂ ਕਹਿ ਰਹੀ ਹੈ ਬਾਣੀ ਪੜ੍ਹਨਾ ਨਹੀਂ ਲਿਖਿਆ ਕੀਰਤਨ ਕਰਨਾ ਨਹੀਂ ਲਿਖਿਆ ਕਕਾਰ ਪਾਉਣੇ ਨਹੀਂ ਲਿਖੇ ਭੇਸ ਕਰਨਾ ਨਹੀਂ ਸੁੱਖੀ ਦਾ ਲਿਖਿਆ ਕਿਹੜਾ ਲਫ਼ਜ਼ ਲਿਖ ਰਹੇ ਨੇ ਮਹਾਰਾਜ ਜਿਹੜਾ ਕਿ ਅਸੀਂ ਕਰਦੇ ਨਹੀਂ ਤੇ ਬਾਕੀ ਸਭ ਕੁਛ ਹੀ ਕਰਦੇ ਨੇ ਬਾਕੀ ਕੋਈ ਵੀ ਕੰਮ ਸਿੱਖੀ ਚ ਕਰੇਗਾ ਤੇਰੀ ਹਉਮੈ ਦੀ ਮੈਲ ਲੱਗੂ ਪਰ ਜੇ ਤੂੰ ਜਪ ਗਿਆ ਤੇ ਅਖੀਰਲੀ ਸ਼ਬਦ ਦੇ ਨਾਲ ਸੜਨੀ ਹੈ ਸ਼ਬਦ ਦੇ ਜਾਪ ਨਹੀਂ ਜਪ ਤਪ ਸੰਜਮ ਹੋਰ ਕੋਈ ਨਾਹੀਂ ਜਪ ਲੱਗ ਗੁਰ ਕਾ ਸ਼ਬਦ ਨਾ ਕਮਾ ਕਿੱਡੀ ਵੱਡੀ ਤੁਖ ਸੰਜਮ ਕਹਿੰਦੇ ਰਹਿਤ ਨਾਮੇ ਨੂੰ ਸੰਜਮ ਕਹਿੰਦੇ ਜਿਹੜੇ ਅਸੀਂ ਸਾਰਾ ਸਿੱਖੀ ਦੇ ਵਿੱਚ ਬਾਹਰਲਾ ਪੇਸ਼ ਕਰਦੇ ਹਾਂ ਇੱਕ ਹੈ ਸੰਜਮ ਦਾ ਜੀਵਨ ਜੀਣਾ ਮਹਾਰਾਜ ਕਹਿੰਦੇ ਆਹ ਰਹਿਤ ਨਾਮਾ ਰੱਖੀ ਜਪ ਲੱਗ ਗੁਰ ਕਾ ਸ਼ਬਦ ਨਾ ਕਮਾਈ ਜਿਨ ਤੱਕ ਕੋਈ ਸ਼ਬਦ ਦੀ ਕਮਾਈ ਨਹੀਂ ਕਰਦਾ ਉਨ ਤੱਕ ਕੋਈ ਹੋਰ ਰਹਿਤ ਨਾਮਾ ਨਹੀਂ ਇਸੇ ਕਰਕੇ ਰਹਿਤ ਨਾਮੇ ਸਾਰੇ ਹੀ ਗੁਰਬਾਣੀ ਤੋਂ ਬਾਹਰ ਨੇ ਗੁਰਬਾਣੀ ਦਾ ਹੁਕਮ ਹੈ ਜਪ ਤਪ ਸੰਜਮ ਹੋਰ ਕੋਈ ਨਾਹੀ ਜਪ ਲੱਗ ਗੁਰ ਕਾ ਸ਼ਬਦ ਨਾ ਕਮਾਹੀ ਜਿਹੜਾ ਸ਼ਬਦ ਦੀ ਕਮਾਈ ਕਰਨਾ ਹੈ ਨਾਮ ਪ੍ਰਾਤਨ ਸਿੰਘ ਜਪਦੇ ਸੀ ਸਾਰਾ ਉਹੀ ਉਨ੍ਹਾਂ ਦਾ ਸੰਜਮ ਹੁੰਦਾ ਸੀ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਇਹ ਜਿਹੜਾ ਸੰਜਮ ਹੈ ਇਹਦੇ ਨਾਲ ਤੈਨੂੰ ਹਉਮੈ ਦੀ ਮੈਲ ਨਹੀਂ ਲੱਗੇਗੀ ਜਾ तुम ही जात रहते तुम ही जानी।